ਪਿਛਲੇ ਸਾਲਾਂ ਤੋਂ ਆਪਾਂ ਆਪਣੀ ਹਿਸਟਰੀ ਵਿਚਾਰ ਰਹੇ ਹਾਂ ਕਿ ਖਾਸ ਕਰਕੇ 1708 ਜਦੋਂ ਦਸਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ, ਉਸ ਤੋਂ ਬਾਅਦ ਦਾ ਖਾਲਸੇ ਦਾ ਸਫ਼ਰ ਕਿਸ ਤਰ੍ਹਾਂ, ਕਿੰਨਾਂ ਪੜਾਵਾਂ ਵਿੱਚੋਂ ਖਾਲਸਾ ਗੁਜ਼ਰਦਾ ਹੈ। ਪਿੱਛੇ ਆਪਾਂ ਦੇਖਿਆ ਸੀ ਕਿ ਨਵਾਬ ਕਪੂਰ ਸਿੰਘ ਜੀ ਦੇ ਵੇਲੇ ਦਾ ਇਤਿਹਾਸ। ਨਵਾਬ ਕਪੂਰ ਸਿੰਘ ਜੀ 10 ਅੱਸੂ 1753 ਇਹ ਅੱਸੂ ਮਹੀਨਾ ਚੱਲ ਰਿਹਾ। ਅੱਜ ਕੱਲ੍ਹ ਦੇ ਦਿਨਾਂ ਵਿੱਚ 1753 ਨੂੰ ਨਵਾਬ ਕਪੂਰ ਸਿੰਘ ਜੀ ਹੋਰਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਆਖਰੀ ਸਮਾਂ ਆ ਗਿਆ ਹੈ। ਅੰਮ੍ਰਿਤਸਰ ਸਾਹਿਬ ਵਿੱਚ ਸਰਬੱਤ ਖਾਲਸੇ ਦਾ ਇਕੱਠ ਬੁਲਾਇਆ ਗਿਆ, ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸਰਬੱਤ ਖਾਲਸੇ ਨੂੰ ਸੰਬੋਧਨ ਹੋ ਕੇ ਨਵਾਬ ਕਪੂਰ ਸਿੰਘ ਹੋਰਾਂ ਕਿਹਾ, ਤੁਸਾਂ ਮੇਰੀ ਹੁਣ ਤੱਕ ਹਰ ਬੇਨਤੀ ਮੰਨੀ ਹੈ ਅਤੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਇਸ ਪੰਥ ਨੂੰ ਹਰਿਆ ਭਰਿਆ ਰੱਖਿਆ ਹੈ ਅਤੇ ਅੱਜ ਆਖਰੀ ਮੰਗ ਤੁਹਾਡੇ ਕੋਲੋਂ ਮੰਗਣ ਲੱਗੇ ਹਾਂ। ਤੁਸਾਂ ਕਦੀ ਮੈਨੂੰ ਮੋੜਿਆ ਨਹੀਂ ਅਤੇ ਮੈਨੂੰ ਪਤਾ ਹੈ ਕਿ ਅੱਜ ਵੀ ਨਹੀਂ ਮੋੜੋਗੇ। ਉਹ ਮੰਗ ਇਹ ਹੈ ਕਿ ਸਾਡਾ ਪਰਮਾਤਮਾ ਦੇ ਚਰਨਾਂ 'ਚ ਵਿਰਾਜਣ ਦਾ ਸਮਾਂ ਆ ਗਿਆ ਅਤੇ ਅੱਜ ਤੋਂ ਬਾਅਦ ਖਾਲਸਾ ਪੰਥ ਦੇ ਰਹਿਬਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੋਣਗੇ। ਤੁਸੀਂ ਇਹਨਾਂ ਦਾ ਸਾਥ ਦੇਣਾ, ਇਹਨਾਂ ਦੇ ਅਨੁਸਾਰੀ ਹੋ ਕੇ ਰਹਿਣਾ, ਹੁਕਮ ਵਿੱਚ ਰਹਿਣਾ। ਹੁਣ ਤੱਕ ਦੇ ਜਿੰਨੀਆਂ ਤੁਸੀਂ ਕੁਰਬਾਨੀਆਂ ਕੀਤੀਆਂ ਹਨ ਉਹਨਾਂ ਦੀ ਬਰਕਤ ਇਸ ਗੱਲ ਵਿੱਚ ਹੈ ਕਿ ਆਪਾਂ ਇਕੱਠੇ ਰਹੇ ਹਾਂ। ਇਕੱਠ ਇਕੱਠ ਵਿੱਚ ਬਰਕਤ ਹੈ। ਤੁਸੀਂ ਇੱਕਮੁੱਠ ਹੋ ਕੇ ਰਹਿਣਾ ਔਰ ਅੱਜ ਤੋਂ ਬਾਅਦ ਖਾਲਸਾ ਪੰਥ ਦੇ ਜਥੇਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਹੋਣਗੇ। ਫਿਰ ਨਵਾਬ ਕਪੂਰ ਸਿੰਘ ਜੀ ਨੇ ਉੱਠ ਕੇ ਜੋ ਦਸਵੇਂ ਪਾਤਸ਼ਾਹ ਜੀ ਹੋਰਾਂ ਦੇ ਕਰ ਕਮਲਾਂ ਨੂੰ ਛੂਈ ਹੋਈ ਸ਼ਮਸ਼ੀਰ ਸੀ, ਮਾਤਾ ਸੁੰਦਰੀ ਜੀ ਹੋਰਾਂ ਨੇ ਨਵਾਬ ਕਪੂਰ ਸਿੰਘ ਜੀ ਨੂੰ ਬਖਸ਼ੀ ਸੀ। ਨਵਾਬ ਕਪੂਰ ਸਿੰਘ ਜੀ ਨੇ ਉਹ ਤਲਵਾਰ ਸਰਦਾਰ ਜੱਸਾ ਸਿੰਘ ਨੂੰ ਪਹਿਨਾਈ ਔਰ ਸਾਰਾ ਹਰਿਮੰਦਰ ਸਾਹਿਬ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਜੱਸਾ ਸਿੰਘ ਆਹਲੂਵਾਲੀਏ ਦਾ ਪਿਛੋਕੜ ਇਸ ਪਰਿਵਾਰ ਦਾ ਤਰਨ ਤਾਰਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਹੋਰਾਂ ਨੇ ਵਸਾਇਆ ਸੀ। ਤਰਨ ਤਾਰਨ ਸਾਹਿਬ ਦੇ ਲਾਗੇ ਇੱਕ ਪਿੰਡ ਹੈ ਗੁੱਜਰ ਚੱਕ। ਗੁੱਜਰ ਚੱਕ ਦੇ ਇੱਕ ਸਰਦਾਰ ਸੋਨਾ ਸਿੰਘ ਨਾਂ ਦਾ ਗੁਰਸਿੱਖ ਔਰ ਉਸਦਾ ਲੜਕਾ ਵਧਾਵਾ ਸਿੰਘ, ਇਹ ਛੇਵੇਂ ਪਾਤਸ਼ਾਹ ਜੀ ਹੋਰਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਕਰਦੇ ਸਨ ਅਤੇ ਛੇਵੇਂ ਪਾਤਸ਼ਾਹ ਜੀ ਹੋਰਾਂ ਦੇ ਯੁੱਧਾਂ ਵਿੱਚ ਵੀ ਇਹਨਾਂ ਨੇ ਭਾਗ ਲਿਆ। ਫਿਰ ਜਦੋਂ ਛੇਵੇਂ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਜਾ ਬਿਰਾਜੇ ਔਰ ਵਧਾਵਾ ਸਿੰਘ ਦਾ ਲੜਕਾ ਸੀ ਗੰਡਾ ਸਿੰਘ। ਗੰਡਾ ਸਿੰਘ ਬਹੁਤ ਬਹਾਦਰ ਆਦਮੀ ਸੀ। ਇਸਨੇ ਲਾਗਦੇ ਪਿੰਡਾਂ 'ਤੇ ਇਸਦਾ ਬਹੁਤ ਰੋਬ ਦਾਬ ਸੀ। ਦੋ ਤਿੰਨ ਵਾਰ ਲਾਹੌਰ ਦੇ ਚੜ੍ਹਦੇ ਪਾਸੇ ਵੀ ਇਸਨੇ ਚੜ੍ਹਾਈ ਕੀਤੀ ਅਤੇ ਸਰਕਾਰੀ ਫੌਜ ਦੇ ਆਉਣ ਤੋਂ ਪਹਿਲਾਂ ਹੀ ਹਰਨ ਹੋ ਜਾਣਾ। ਲਾਹੌਰ ਦਾ ਗਵਰਨਰ ਉਸ ਵੇਲੇ ਦਿਲਾਵਰ ਖਾਨ ਸੀ। ਉਸਨੇ ਗੰਡਾ ਸਿੰਘ ਨੂੰ ਪਕੜਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਗੰਡਾ ਸਿੰਘ ਬਹੁਤ ਹੁਸ਼ਿਆਰ ਸੀ ਔਰ ਬਹੁਤ ਬਹਾਦਰ ਸੀ। ਫਿਰ ਦਿਲਾਵਰ ਸਿੰਘ ਨੇ ਵਿੱਚ ਹੋਰ ਆਦਮੀ ਪਾ ਕੇ ਗੰਡਾ ਸਿੰਘ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ। ਛੇਵੇਂ ਪਾਤਸ਼ਾਹ ਜੀ ਉਦੋਂ ਕੋਈ ਜੰਗਾਂ ਯੁੱਧਾਂ ਤੋਂ ਰਿਟਾਇਰ ਹੋ ਚੁੱਕੇ ਸਨ। ਇਸ ਤੋਂ ਛੇਤੀ ਬਾਅਦ ਹੀ ਮੁਲਤਾਨ ਵਿੱਚ ਬਗਾਵਤ ਹੋ ਗਈ ਅਤੇ ਲਾਹੌਰ ਦਾ ਸੂਬੇਦਾਰ ਦਿਲਾਵਰ ਖਾਂ ਆਪਣੀ ਫੌਜ ਲੈ ਕੇ ਮੁਲਤਾਨ ਗਿਆ। ਮੁਲਤਾਨ ਦੇ ਪਠਾਨ ਬਹੁਤ ਤਕੜੇ ਸਨ। ਲਾਹੌਰ ਦੀ ਫੌਜ ਦੇ ਪੈਰ ਥਿੜਕਣ ਲੱਗੇ। ਉਸ ਵੇਲੇ ਸਰਦਾਰ ਗੰਡਾ ਸਿੰਘ ਨੇ ਇੰਨੀ ਬਹਾਦਰੀ ਦਿਖਾਈ, ਲਾਹੌਰ ਦੀ ਫੌਜ ਦਾ ਪਾਸਾ ਪਾਰਾ ਹੋ ਗਿਆ ਔਰ ਪਠਾਣਾ ਪਠਾਨ ਪਛਾਣ ਨੂੰ ਖਿਸਕਣ ਲੱਗੇ। ਲਾਹੌਰੀ ਫੌਜ ਦੀ ਜਿੱਤ ਹੋਈ। ਦਿਲਾਵਰ ਖਾਂ ਸਰਦਾਰ ਗੰਡਾ ਸਿੰਘ 'ਤੇ ਬਹੁਤ ਖੁਸ਼ ਹੋਇਆ ਔਰ ਉਸਨੂੰ ਪੰਜ ਪਿੰਡ ਆਲੂ ਸਾਧੋ ਚੱਕ ਤੂਤ ਸੈਲੇ ਪੰਜ ਪਿੰਡ ਜਗੀਰ ਵਿੱਚ ਦਿੱਤੇ, ਚਾਰ ਪਿੰਡ ਜਗੀਰ ਵਿੱਚ ਦਿੱਤੇ ਅਤੇ ਪੰਜਵਾਂ ਪਿੰਡ ਆਲੂ ਸਾਰਾ ਹੀ ਉਸ ਦੇ ਨਾਂ ਲਾ ਦਿੱਤਾ। ਜਗੀਰ ਦਾ ਮਤਲਬ ਹੁੰਦਾ ਸੀ ਕਿ ਉਹਨਾਂ ਪਿੰਡਾਂ ਦਾ ਮਾਮਲਾ ਮਿਲਦਾ ਸੀ, ਉਹ ਜਗੀਰ ਹੁੰਦੀ ਸੀ। ਔਰ ਆਲੂ ਪਿੰਡ ਸਾਰੇ ਦਾ ਸਾਰਾ ਗੰਡਾ ਸਿੰਘ ਨੂੰ ਦੇ ਦਿੱਤਾ ਮਲਕੀਅਤ। ਇਸ ਤੋਂ ਛੇਤੀ ਬਾਅਦ ਗੰਡਾ ਸਿੰਘ 'ਤੇ ਚੜ੍ਹਾਈ ਕਰ ਗਏ ਔਰ ਉਸਦਾ ਲੜਕਾ ਸਾਧੂ ਸਿੰਘ ਜੋ ਗੁੱਜਰ ਚੱਕ ਵਿੱਚ ਰਹਿੰਦਾ ਸੀ ਉਹ ਉੱਠ ਕੇ ਆਲੂ ਚੱਕ ਆ ਵਸੇ। ਇਸ ਤੋਂ ਬਾਅਦ ਇਹ ਪਰਿਵਾਰ ਅਤੇ ਇਹਨਾਂ ਦੀ ਆਉਣ ਵਾਲੀਆਂ ਪੁਸ਼ਤਾਂ ਇਸ ਆਲੂ ਪਿੰਡ ਵਿੱਚ ਰਹਿ, ਜਿਸ ਕਰਕੇ ਇਹਨਾਂ ਦਾ ਨਾਂ ਆਲੂ ਵਾਲੀਏ ਪੈ ਗਿਆ। ਜੇ ਆਪਾਂ ਉਹਨਾਂ ਹਸਤੀਆਂ ਦੀਆਂ ਕੁਰਬਾਨੀਆਂ, ਉਹਨਾਂ ਹਸਤੀਆਂ ਦੀ ਦੇਣ, ਉਹਨਾਂ ਹਸਤੀਆਂ ਦਾ ਯੋਗਦਾਨ ਦੇਖ ਰਹੇ ਜਿਨ੍ਹਾਂ ਨੇ ਖਾਲਸਾ ਪੰਥ ਨੂੰ ਬਹੁਤ ਭਿਆਨਕ ਸਮੇਂ ਵਿੱਚ ਅਗਵਾਈ ਕਰਕੇ ਅਤੇ ਖਾਲਸਾ ਰਾਜ ਕਾਇਮ ਕੀਤਾ। ਪਹਿਲਾਂ ਨਵਾਬ ਕਪੂਰ ਸਿੰਘ ਜੀ ਦਾ ਆਪਾਂ ਦੇਖਿਆ, ਹੁਣ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਛੇਵੇਂ ਪਾਤਸ਼ਾਹ ਜੀ ਦੇ ਸਮੇਂ ਆਪਾਂ ਦੇਖਿਆ ਸੀ ਕਿ ਸਰਦਾਰ ਗੰਡਾ ਸਿੰਘ ਜਿਸ ਦਾ ਪਿੰਡ ਗੁੱਜਰ ਚੱਕ ਤਰਨ ਤਾਰਨ ਦੇ ਲਾਗੇ, ਇਹ ਬਹੁਤ ਬਹਾਦਰ ਸੀ। ਲਾਹੌਰ ਦੇ ਗਵਰਨਰ ਦਿਲਾਵਰ ਖਾਨ ਨੇ ਹੋਰ ਆਦਮੀਆਂ ਨੂੰ ਵਿੱਚ ਪਾ ਕੇ ਇਸ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ ਅਤੇ ਇਸ ਦੀ ਬਹਾਦਰੀ ਦੇ ਸਦਕੇ ਇਸ ਨੂੰ ਚਾਰ ਪਿੰਡਾਂ ਦੀ ਜਗੀਰ ਸਾਧੋ ਹੱਲੋ ਚੱਕ ਤੂਰ ਅਤੇ ਪੰਜਵਾਂ ਪਿੰਡ ਆਲੋ ਦੀ ਮਾਲਕੀਅਤ, ਸਾਰੇ ਪਿੰਡ ਦੀ ਜ਼ਮੀਨ ਜਿਹੜੀ ਸੀ ਉਹ ਇਸ ਨੂੰ ਦਿੱਤੀ, ਆਲੋ ਪਿੰਡ ਨੂੰ ਵਾ ਦੀ ਔਰ ਬਾਕੀ ਚਾਰ ਪਿੰਡਾਂ ਦੀ ਜਗੀਰ ਕਿ ਉਸ ਪਿੰਡਾਂ ਦੇ ਜ਼ਿਮੀਦਾਰਾਂ ਦਾ ਮਾਮਲਾ ਇਸ ਨੂੰ ਮਿਲਦਾ ਸੀ। ਸਰਦਾਰ ਗੰਡਾ ਸਿੰਘ ਅਤੇ ਉਸ ਤੋਂ ਬਾਅਦ ਜਲਦੀ ਪੂਰਾ ਹੋ ਗਿਆ। ਉਸ ਦਾ ਪਰਿਵਾਰ ਗੁੱਜਰ ਚੱਕ 'ਚੋਂ ਉੱਠ ਕੇ ਆਲੂ ਪਿੰਡ ਵਿੱਚ ਆ ਵਸੇ। ਇਹ ਪੰਜੇ ਪਿੰਡ ਲਾਹੌਰ ਤੋਂ ਅੰਮ੍ਰਿਤਸਰ ਵਾਲੀ ਦਿਸ਼ਾ ਵਿੱਚ ਸਨ। ਲਾਹੌਰ ਤੋਂ 8 ਕਿਲੋਮੀਟਰ ਦੂਰ ਇਹ 1600 ਦੇ ਸ਼ੁਰੂ ਦੀ ਗੱਲ, ਅੱਜ ਤੋਂ 400 ਸਾਲ ਪਹਿਲਾਂ। ਉਦੋਂ ਇਹ ਪਿੰਡ ਲਾਹੌਰ ਤੋਂ 8 ਕਿਲੋਮੀਟਰ ਦੀ ਦੂਰੀ 'ਤੇ ਸਨ। ਅੱਜ ਇਹ ਲਾਹੌਰ ਦੇ ਵਿੱਚ ਹੀ ਆਏ ਹੋਏ ਹਨ, ਕਿਉਂਕਿ ਆਲੂ ਪਿੰਡ ਵਿੱਚ ਆਣ ਵਸੇ, ਇਸ ਕਰਕੇ ਇਹਨਾਂ ਦਾ ਨਾਂ ਆਲੂ ਵਾਲੀਏ ਪੈ ਗਿਆ। ਇਹ ਪੁਸ਼ਤ ਦਰ ਪੁਸ਼ਤ ਚੱਲਦੀ ਰਹੀ। ਫਿਰ 10ਵੇਂ ਪਾਤਸ਼ਾਹ ਜੀ ਦੇ ਸਮੇਂ ਸਰਦਾਰ ਦੇਵਾ ਸਿੰਘ ਆਲੂ ਵਾਲੀਆ, ਉਹ ਮਹਾਰਾਜ ਜੀ ਹੋਰਾਂ ਦੇ ਚਰਨਾਂ 'ਚ ਆ ਕੇ ਸੇਵਾ ਕਰਦਾ ਸੀ ਅਨੰਦਪੁਰ ਸਾਹਿਬ ਆ ਕੇ। ਉਸ ਦੇ 3 ਲੜਕੇ ਸਨ, ਗੁਰਬਖਸ਼ ਸਿੰਘ, ਸਦਰ ਸਿੰਘ ਅਤੇ ਬਦਰ ਸਿੰਘ। ਇਹ ਬਹੁਤ, ਕਿਉਂਕਿ ਜਗੀਰਦਾਰ ਸਨ, ਬਹੁਤ ਚੜ੍ਹਦੀ ਕਲਾ ਵਾਲੇ। ਸਰਦਾਰ ਦੇਵਾ ਸਿੰਘ ਨੇ ਆਪਣੇ ਲੜਕੇ ਬਦਰ ਸਿੰਘ ਦੀ ਸ਼ਾਦੀ ਆਪਣੀ ਜਗੀਰ ਦੇ ਪਿੰਡ ਵਿੱਚ ਹੀ ਸਾਧੂ ਪਿੰਡ ਦੇ ਸਰਦਾਰ ਬਾਗ ਸਿੰਘ ਦੀ ਭੈਣ ਨਾਲ ਕਰ ਦਿੱਤੀ। ਬਦਰ ਸਿੰਘ ਤਿੰਨਾਂ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਬੀਬੀ ਜਿਸ ਨਾਲ ਸ਼ਾਦੀ ਹੋਈ ਬੇਹੱਦ ਸਿਆਣੀ ਔਰ ਸਾਊ ਸੁਭਾਅ ਦੀ, ਗੁਰਮੁਖੀ ਜਾਣਦੀ ਸੀ, ਗੁਰਬਾਣੀ ਨਾਲ ਅਤਿਅੰਤ ਪਿਆਰ, ਬਹੁਤ ਸਾਰੀ ਗੁਰਬਾਣੀ ਕੰਠ ਯਾਦ ਔਰ ਦੋ ਤਾਰਾ ਸਟ੍ਰਿੰਗ ਮਿਊਜ਼ਿਕ ਬਹੁਤ ਸੋਹਣਾ ਵਜਾਉਂਦੇ ਸਨ, ਉਸ ਨਾਲ ਕੀਰਤਨ ਕਰਦੇ ਸਨ। ਬਦਰ ਸਿੰਘ ਦੇ ਘਰ ਸ਼ਾਦੀ ਤੋਂ ਇਹ 1690 ਦੇ ਦਹਾਕੇ ਦੀ ਗੱਲ ਹੈ। ਸ਼ਾਦੀ ਤੋਂ ਕਾਫੀ ਸਮਾਂ ਬਾਅਦ ਬਦਰ ਸਿੰਘ ਦੇ ਘਰ ਕੋਈ ਔਲਾਦ ਨਾ ਹੋਈ। ਬੀਬਾ ਅਤੇ ਸਰਦਾਰ ਬਦਰ ਸਿੰਘ ਅਨੰਦਪੁਰ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਆਏ ਅਤੇ ਔਲਾਦ ਲਈ ਬੇਨਤੀ ਕੀਤੀ। ਮਹਾਰਾਜ ਜੀ ਕਹਿੰਦੇ ਕਿ ਅਕਾਲ ਪੁਰਖ ਦੀ ਆਰਾਧਨਾ ਕਰੋ, ਸਾਧ ਸੰਗਤ ਦੀ ਸੇਵਾ ਕਰਿਆ ਕਰੋ, ਗੁਰੂ ਨਾਨਕ ਸਾਹਿਬ ਦਾ ਧਿਆਨ ਧਰਨ, ਗੁਰੂ ਅੰਗ ਸੰਗ ਹੈ, ਤੁਹਾਡੀ ਇੱਛਾ ਪੂਰੀ ਹੋਏਗੀ। ਸਮਾਂ ਬੀਤਦਾ ਗਿਆ। 1708 ਵਿੱਚ 10ਵੇਂ ਪਾਤਸ਼ਾਹ ਜੀ ਵੀ ਜੋਤੀ ਜੋਤ ਸਮਾ ਗਏ, ਪਰ ਇਹਨਾਂ ਦੇ ਘਰ ਕੋਈ ਔਲਾਦ ਨਾ ਹੋਈ। ਇਹਨਾਂ ਦਾ ਵਿਸ਼ਵਾਸ ਪੂਰਾ ਸੀ ਗੁਰੂ ਘਰ 'ਤੇ। ਜੂਨ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ 700 ਸਾਥੀਆਂ ਨਾਲ ਦਿੱਲੀ ਬਹੁਤ ਬੇਕਿਰਕ, ਬੇਰਹਿਮੀ ਔਰ ਅਨਮਨੁੱਖੀ ਢੰਗ ਨਾਲ ਸ਼ਹੀਦ ਕੀਤਾ ਗਿਆ। जून 1716। उस तो 2 साल बाद 3 मई 1718 नूं सरदार बद्र सिंह दे घर एक लड़के ने जन्म लिया, जिसका नाम उन्होंने जस्सा सिंह आलूवालिए ए वजते सन। यह आप देखेंगे कि बहुत वड्डी पावर हुई कपूरथला इस दी राजधानी सी जी। सरदार देवा सिंह आलूवालिए दा लड़का सरदार बद्र सिंह दी शादी जो 5 पिंड इन्हों जगीर विच मिले सन, उन्हां 5 पिंडां विचों एक हल्लो नां दे पिंड विच हुंदी है। सरदार बाग सिंह उस पिंड दा बहुत चढ़दी कला वाला गुरसिख है। उसकी भैन नाल सरदार बद्र सिंह ते बीबा शादी तो बाद कई वरे गुजर गए, कोई संतान नहीं हुई। ते आनंदपुर साहब जाके महाराज जी होरां दे चरणां च बेनती कीती। उन्हें हुक्म किया कि अकाल पुरख की आराधना करो, साध संगत की सेवा करो, गुरु नानक साहब का ध्यान करो, ते परमात्मा तुहाडी इच्छा पूरी करो। ये इस तरह करते रहे जिस तरह हुक्म सी। 10वें पातशाह जी 1708 विच ज्योति जोत समा गए। उस तो बाद बंदा सिंह बहादुर पंजाब विच आए ते उन्हां नूं 700 सिंघां नाल फड़ के कतल कर दिता गया। और उस तो बाद हुक्म जारी किया गया कि जिथे भी कोई गुरु नानक देव या गुरु गोबिंद सिंह नूं मनन वाला होवे उसनूं बिना पूछे कतल कर दिता जाए। बाबा बंदा सिंह बहादुर नूं जून 1713 विच शहीद किया गया 700 सिंघां दे नाल। उस तो तकरीबन 3 साल बाद सरदार बद्र सिंह दे घर 3 मई 1716 नूं लड़के ने जन्म लिया और उसका नाम जस्सा सिंह रखा गया। ये समा बहुत औखा सी क्योंकि बंदा सिंह बहादुर तो बाद सिखां दा खुरा खोज मिटाउण दी कसम खाधी हुई सी उन्होंने। और इस वक्त अकाल पुरख ने इसे टाइम ते जदों सरदार जस्सा सिंह आलूवालिए दा जन्म होया मई 1716 नूं उन्हां दिनां विच महाराज रणजीत सिंह दे दादा सरदार चढ़त सिंह शुक्र चक्कीए दा जन्म होया। उन्हां दिनां विच पंगी मिसल दे सरदार दे मोढ़ी दा जन्म होया। उन्हां दिनां विच कन्हैया मिसल दे मोढ़ी सरदार दा जन्म होया। उन्ह ਸਾਧਨਾ ਵਿੱਚ ਹੀ ਰਾਮ ਗੜੀ ਆ, ਮਿਸਲ ਦੀ ਮੋਢੀ ਦਾ ਜਨਮ ਹੋਇਆ ਕਿ ਜਿਸ ਤਰ੍ਹਾਂ ਇਹ ਸੂਰਮੇ ਅਕਾਲ ਪੁਰਖ ਨੇ ਆਪ ਭੇਜੇ ਇਕੱਠੇ। ਨਵਾਬ ਕਪੂਰ ਸਿੰਘ ਜੀ ਪਰਮਾਤਮਾ ਦੇ ਚਰਨਾਂ 'ਚ ਜਾ ਨਵਾਜੇ। ਜੱਸਾ ਸਿੰਘ ਆਲੂਵਾਲੀਏ ਦਾ ਬਚਪਨ, ਉਹਨਾਂ ਦੀ ਮਾਤਾ ਗੁਰਬਾਣੀ ਨਾਲ ਬੇਹੱਦ ਪ੍ਰੇਮ ਸੀ, ਹਰ ਵਕਤ ਗੁਰਬਾਣੀ ਗਾਉਂਦੇ ਰਹਿਣਾ ਅਤੇ ਬਹੁਤ ਬਾਣੀ ਕੰਠ ਕੀਤੀ ਹੋਈ ਸੀ। ਜੱਸਾ ਸਿੰਘ ਨੂੰ ਵੀ ਉਹਨਾਂ ਨੇ ਬਾਣੀ ਕੰਠ ਕਰਵਾਈ ਅਤੇ ਸਿੱਖ ਇਤਿਹਾਸ ਦੀਆਂ ਗੁਰੂ ਸਾਹਿਬਾਂ ਦੀਆਂ ਸਾਖੀਆਂ ਸੁਣਾਇਆ ਕਰਨੀਆਂ। ਇਹ ਬੀਬਾ ਕੀਰਤਨ ਵੀ ਬਹੁਤ ਸੋਹਣਾ ਕਰਦੇ ਸਨ। ਜੱਸਾ ਸਿੰਘ ਦੀ ਉਮਰ ਅਜੇ ਸਿਰਫ 4 ਸਾਲ ਸੀ ਕਿ ਜਦੋਂ ਉਸ ਦੇ ਪਿਤਾ ਸਰਦਾਰ ਬਦਰ ਸਿੰਘ ਚੜ੍ਹਾਈ ਕਰ ਗਏ। ਬਹੁਤ ਔਖਾ ਸਮਾਂ ਸੀ, ਪਿੰਡ ਪਿੰਡ ਵਿੱਚ ਸਿੱਖਾਂ ਨੂੰ ਲੱਭਦੇ ਫਿਰਦੇ ਸਨ। ਜੱਸਾ ਸਿੰਘ ਦੀ ਮਾਤਾ ਦਾ ਪਰਮਾਤਮਾ 'ਤੇ ਅਤੁੱਟ ਭਰੋਸਾ ਸੀ। ਉਹ ਰਾਤ ਦਿਨ ਗੁਰਬਾਣੀ ਦੇ ਨਾਲ ਜੁੜੇ ਰਹਿੰਦੇ। 10ਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾ ਸੁੰਦਰੀ ਜੀ ਦਿੱਲੀ ਬਰਾਜ ਰਹੇ ਸਨ ਅਤੇ ਸੰਗਤਾਂ ਉਹਨਾਂ ਦੇ ਦਰਸ਼ਨਾਂ ਨੂੰ ਦਿੱਲੀ ਜਾਇਆ ਕਰਦੀਆਂ ਸਨ। ਉਦੋਂ ਜੱਸਾ ਸਿੰਘ ਦੀ 5 ਵਰ੍ਹੇ ਦੀ ਉਮਰ ਸੀ ਕਿ ਉਸ ਇਲਾਕੇ 'ਚੋਂ ਕੁਝ ਸੰਗਤਾਂ ਦਿੱਲੀ ਜਾਣ ਲਈ ਤਿਆਰ ਹੋਈਆਂ। ਜੱਸਾ ਸਿੰਘ ਦੀ ਮਾਤਾ ਵੀ ਜੱਸਾ ਸਿੰਘ ਨੂੰ ਨਾਲ ਲੈ ਕੇ ਦਿੱਲੀ ਚਲੇ ਗਏ। ਇਹ ਬੀਬਾ ਦਾ ਗੁਰਬਾਣੀ ਨਾਲ ਇਸ ਤਰ੍ਹਾਂ ਦਾ ਪਿਆਰ ਅਤੇ ਜੱਸਾ ਸਿੰਘ ਦਾ ਵੀ ਉਸੇ ਤਰ੍ਹਾਂ ਹੀ, ਇਹ ਵੇਖ ਕੇ ਮਾਤਾ ਸੁੰਦਰੀ ਜੀ ਬਹੁਤ ਪ੍ਰਸੰਨ ਹੋਏ। ਬਾਕੀ ਸੰਗਤ ਤਾਂ ਵਾਪਸ ਆ ਗਈ ਦਿੱਲੀ ਤੋਂ, ਪਰ ਮਾਤਾ ਸੁੰਦਰੀ ਜੀ ਹੋਰਾਂ ਨੇ ਇਹਨਾਂ ਦੋਵਾਂ ਨੂੰ ਉੱਥੇ ਹੀ ਟਿਕਣ ਲਈ। ਜੱਸਾ ਸਿੰਘ ਨੂੰ ਮਾਤਾ ਸੁੰਦਰੀ ਜੀ ਬਹੁਤ ਪਿਆਰ ਕਰਦੇ ਸਨ। ਆਪਣੇ ਹੱਥੀਂ ਉਸ ਨੂੰ ਖੁਆਉਣਾ ਪਿਆਉਣਾ, ਉਸ ਦੇ ਬਸਤਰ ਬਦਲਣੇ, ਨਵਾਉਣਾ, ਉਸਨੂੰ ਦਿੱਲੀ ਵਿੱਚ ਹੀ ਫਾਰਸੀ ਦੀ, ਗੁਰਮੁਖੀ ਤੋਂ ਇਲਾਵਾ ਫਾਰਸੀ ਦੀ ਪੜ੍ਹਾਈ ਵੀ ਕਰਵਾਈ ਗਈ। ਦਿੱਲੀ ਵਿੱਚ ਬੋਲਣ ਵਾਲੀ ਬੋਲੀ ਹਿੰਦੀ ਸੀ, ਜਿਸ ਕਰਕੇ ਜਾਂ ਉਰਦੂ ਹਿੰਦੀ ਔਰ ਫਾਰਸੀ ਨੂੰ ਮਿਲਾ ਕੇ ਬਣਾਈ ਗਈ ਸੀ। ਇਹ ਲੋਕ ਬਾਹਰੋਂ ਜੋ ਆਏ ਸਨ ਉਹ ਫਾਰਸੀ ਬੋਲਦੇ ਸਨ, ਇੱਥੇ ਹਿੰਦੀ, ਅਤੇ ਇਹਨਾਂ ਨੇ ਕੁਛ ਲਫਜ਼ ਇਸ ਤਰ੍ਹਾਂ ਦੇ, ਜਿਸ ਤਰ੍ਹਾਂ ਅੱਜ ਕੱਲ੍ਹ ਪੰਜਾਬੀ ਵਿੱਚ ਵੀ ਬਹੁਤ ਅੰਗਰੇਜ਼ੀ ਦੇ ਲਫਜ਼ ਆ ਰਹੇ ਹਨ, ਸੋ ਉਹ ਉਰਦੂ, ਸੋ ਇਹਨਾਂ ਦੀ ਬੋਲੀ ਉਹ ਹਿੰਦੁਸਤਾਨੀ ਹੋ ਗਈ। ਅਤੇ ਤਕਰੀਬਨ ਸਾਰੀ ਉਮਰ ਹੀ ਜੱਸਾ ਸਿੰਘ ਦੀ ਬੋਲੀ ਹਿੰਦੁਸਤਾਨੀ ਰਹੀ। 7 ਸਾਲ ਮਾਤਾ ਸੁੰਦਰੀ ਜੀ ਦੇ ਚਰਨਾਂ ਵਿੱਚ ਬਿਤਾਏ ਅਤੇ ਉਸ ਤੋਂ ਬਾਅਦ ਜੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ 5 ਸਾਲ ਦੀ ਉਮਰ ਤੋਂ ਲੈ ਕੇ ਤਕਰੀਬਨ 13 ਸਾਲ ਦੀ ਉਮਰ ਤੱਕ ਦਿੱਲੀ ਮਾਤਾ ਸੁੰਦਰੀ ਜੀ ਦੇ ਚਰਨਾਂ 'ਚ ਰਹੇ, ਵਾਪਸ ਆ ਕੇ ਕਰਤਾਰਪੁਰ ਦੀ ਜੂਹ ਵਿੱਚ, ਜੋ ਜੰਗਲ ਵਿੱਚ ਖਾਲਸਾ ਦਲ ਠਹਿਰਿਆ ਹੋਇਆ ਸੀ ਉਹਨਾਂ ਵਿੱਚ ਰਲ ਗਏ 12-13 ਸਾਲ ਦੀ ਉਮਰ 'ਚ। 22 ਸਾਲ ਦੀ ਉਮਰ ਵਿੱਚ ਇਹਨਾਂ ਨੂੰ ਸਿੰਘਾਂ ਦੇ ਘੋੜਿਆਂ ਦਾ ਦਾਣਾ ਵਰਤਾਉਣ ਦੀ ਸੇਵਾ ਮਿਲੀ, ਜੋ ਕਿ ਬਹੁਤ ਉੱਚੀ ਸੇਵਾ ਸਮਝੀ ਜਾਂਦੀ ਸੀ। ਹਜ਼ਾਰਾਂ ਹੀ ਘੋੜਿਆਂ ਦਾ ਦਾਣਾ ਵਰਤਾਉਣਾ, ਤਾਂ ਸਿੰਘਾਂ ਨੇ ਜਦੋਂ ਘੋੜਿਆਂ ਦੇ ਦਾਣੇ, ਜੱਸਾ ਸਿੰਘ ਇਹ ਹਰ ਵਕਤ ਬਾਣੀ ਨਾਲ ਅੰਦਰ ਪਰਮੇਸ਼ਰ ਨਾਲ ਜੁੜੇ ਰਹਿੰਦੇ ਔਰ ਗੰਭੀਰ ਸੁਭਾਅ ਦੇ ਸਨ। ਸਿੰਘਾਂ ਨੇ ਜਦੋਂ ਘੋੜਿਆਂ ਲਈ ਦਾਣਾ ਲੈਣ ਆਉਣਾ ਇਹਨਾਂ ਪਾਸੋਂ ਹਰ ਰੋਜ਼, ਤਾਂ ਦਿੱਲੀ ਛੋਟੀ ਉਮਰ ਵਿੱਚ ਰਹਿਣ ਕਰਕੇ ਇਹਨਾਂ ਦੀ ਬੋਲੀ ਵੀ ਉਹ ਹਿੰਦੁਸਤਾਨੀ ਹੋ ਗਈ ਸੀ। ਦਸਤਾਰ ਵੀ ਇਹਨਾਂ ਨੂੰ ਮੁਗਲ ਬਾਦਸ਼ਾਹ ਜਿਸ ਤਰ੍ਹਾਂ ਦਸਤਾਰ ਬੰਨ੍ਹਦੇ ਹੁੰਦੇ ਸਨ, ਉਹ ਚੰਗੀ ਲੱਗਣੀ। ਜੱਸਾ ਸਿੰਘ ਜੀ ਨੇ ਵੀ ਉਹਨਾਂ ਵਰਗੇ ਦਸਤਾਰ ਬੰਨਣੀ, ਅਤੇ ਸਿੰਘਾਂ ਨੇ ਮਖੌਲ ਕਰਿਆ ਕਰਨਾ ਜਦੋਂ ਘੋੜਿਆਂ ਲਈ ਦਾਣਾ ਲੈਣਾ ਹੈ, ਕਿ ਉਹਨਾਂ ਕਹਿਣਾ ਹਮਕੋ ਤੁਮਕੋ ਹਮੇਂ ਦੋ ਘੋੜੇ ਕਾ ਦਾਣਾ ਦੋ। ਤਾਂ ਜੱਸਾ ਸਿੰਘ ਜੀ ਨੇ ਇੱਕ ਦਿਨ ਰੋ ਪੈ ਨਵਾਬ ਕਪੂਰ ਸਿੰਘ ਜੀ ਹੋਰਾਂ ਪਾਸ ਗਏ, ਕਹਿੰਦੇ ਕਿ ਹਮਸੇ ਨਹੀਂ ਵਰਤੀਂਦਾ ਦਾਣਾ। ਨਵਾਬ ਕਪੂਰ ਸਿੰਘ ਕਹਿੰਦੇ ਕਿ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਹਨ ਅਤੇ ਉਹ ਪਿਆਰ ਨਾਲ ਤੁਹਾਨੂੰ ਮਜ਼ਾਕ ਕਰਦੇ, ਅਤੇ ਤੁਸੀਂ ਗੁੱਸਾ ਨਾ ਕਰਿਆ ਕਰੋ, ਮੈਨੂੰ ਦੇਖੋ ਗੁਰੂ ਸਾਹਿਬ ਨੇ ਨਵਾਬੀ ਬਖਸ਼ੀ ਅਤੇ ਉਹ ਬਹੁਤ ਮਿਹਰਬਾਨ ਹਨ, ਕੀ ਪਤਾ ਤੁਹਾਨੂੰ ਕੱਲ੍ਹ ਨੂੰ ਪਾਤਸ਼ਾਹੀ ਬਖਸ਼ ਦੇਣ। ਨਵਾਬ ਕਪੂਰ ਸਿੰਘ ਜੀ ਦਿਨ ਰਾਤ ਨਾਮ ਵਿੱਚ ਇਸ ਤਰ੍ਹਾਂ ਰਹਿੰਦੇ ਸਨ ਕਿ ਉਹਨਾਂ ਦੇ ਮੁੱਖ 'ਚੋਂ ਜਿਹੜਾ ਬਚਨ ਨਿਕਲ ਗਿਆ ਸਿੰਘ ਉਸਨੂੰ ਰੱਬ ਦਾ ਹੀ ਬਚਨ ਮੰਨਦੇ ਸਨ। ਜਦੋਂ ਨਵਾਬ ਕਪੂਰ ਸਿੰਘ ਦੇ ਮੁੱਖੋਂ ਇਹ ਗੱਲ ਨਿਕਲੀ ਕਿ ਕੱਲ੍ਹ ਨੂੰ ਕੀ ਪਤਾ ਗੁਰੂ ਸਾਹਿਬ ਤੈਨੂੰ ਪਾਤਸ਼ਾਹੀ ਬਖਸ਼ ਦੇਣ, ਤਾਂ ਸਿੰਘਾਂ ਨੇ ਜਕਾਰੇ ਬੁਲਾਏ ਅਤੇ ਬਚਨ ਨਵਾਬ ਕਪੂਰ ਸਿੰਘ ਜੀ ਦਾ। ਨਵਾਬ ਕਪੂਰ ਸਿੰਘ 1758 ਵਿੱਚ ਚੋਲਾ ਛੱਡਦੇ ਔਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ 1761 ਵਿੱਚ ਕੌਮ ਦਾ ਪਹਿਲਾ ਪਾਤਸ਼ਾਹ ਐਲਾਨਿਆ ਜਾਂਦਾ ਹੈ ਲਾਹੌਰ। 1700 ਅੱਗੇ ਆਪਾਂ ਜੀ ਵਿਚਾਰ ਚੁੱਕੇ ਹਾਂ ਨਵਾਬ ਕਪੂਰ ਸਿੰਘ ਜੀ ਦੇ ਜੀਵਨ ਵਿੱਚ, ਪਰ ਮੋਟੀਆਂ ਮੋਟੀਆਂ ਘਟਨਾਵਾਂ ਕਿ 1729 ਵਿੱਚ ਸਰਦਾਰ ਜੱਸਾ ਸਿੰਘ ਖਾਲਸਾ ਦਲ ਨਾਲ ਰਲੇ, 12-13 साल दी उम्र विच और 1739 तो लैके 1747 तक ये हुक्म सी कि सिखां दे कतलेआम दा जो सिखां ने सिख राइटर्स ने सिख हिस्ट्री लिखी वो बहुत बाद विच लिखी गई जो उस समय दा जिसने अखीं देखी ये हिस्ट्री सैयद मुहम्मद वो लिखदा कि हजारां ही याद सिख एक दिन विच फड़ के लियांदे जांदे सन हम लाहौर तो उन्होंने कतल किया जाता एक दिन विच हजार पहले दिन जिस दिन कतलेआम दा ढंडोरा पिटाया गया उस दिन लाहौर विच जिन्ने सिख सन उन्हां सारिआं नूं फड़ के ते जलादां दे हवाले कीता गया ते उन्हां दी ड्यूटी लाई कि तुसीं इन्हां दे सीस धड़ नालों अलग करके लियाओ ते तुहानूं इन्ने पैसे मिलणगे हर एक सीस बहुत भयानक समां सी 1745 विच भाई तारू सिंह जी जो लुक छिप के सिंघां नूं जंगलां विच रस्त बचाउंदे सन उन्हां दा सरकार नूं पता लग गया ते भाई तारू सिंह जी दी सीस दी खोपड़ी उतारी गई इस तरह दे भयानक उन्हां दा कसूर सिर्फ ये सी कि वो जंगल विच और सारे टंडोरा पटाया गया सी और पिंडां दे चौधरियां नूं ये लिखती रूप विच हदायत सी कि तुहाडे पिंड विच कोई भी सिख उस नूं फड़ाउणा तुहाडी जिम्मेवारी ते जे कोई पता लग गया कि तुहाडे पिंड विच कोई सिख रहिंदा ते तुसीं फड़ाया नहीं ते उस नूं मौत दी सज़ा दित्ती सो लोक इन्ने डरे हुए सन जे गल्लां लगदियां कि आपां समझदे हाँ कि गल्लां नहीं हन पर इस तरह भी हो सकता है कसूर सिर्फ यही सी कि ये लोग सिख उन्हां नूं जुल्म नहीं करन दिंदे सन बस यही कसूर सी होर कोई उन्हां दा गुनाह नहीं सी गुनाह ही कि ये उन्हां दे रस्ते विच रोड़ा सन 1745 दी जनवरी फरवरी दी गल है कि एक जथा जिसते जथेदार भाई जस्सा सिंह आलू वालिया और सरदार सुखा सिंह माड़ी कंबोकी सन ये रात नूं सरकारी गश्ती फौज दी बहुत वड्डी टुकड़ी ने इन्हां नूं देख लिया और ये जल विचों दी होके ते जिधरों वो आते सन उधर तो दूसरे पास से तुर पे वो पीछा करते रहे इमनाबाद पहुंच गए जिथे महाराज जी भाई लालू जी के घर भी रहे और उत्थे उसने सिंघां ते चढ़ाई की। जसपत राय इमनाबाद का पुलिस तो होंगी नहीं सी, फौजी राज सी, ते जिस तरह पुलिस कमिश्नर होवे इस तरह फौजदार आखते। इमनाबाद का फौजदार सी जसपत राय, लाहौर का सूबेदार उस वेले लखपत राय सी। ये दोवें भरा खत्री गुरदासपुर जिले के कलानौर पिंड के सन। उस लड़ाई विच जसपत राय मारिया गया, लखपत राय ने सौं खा ली कि सिखां दा नां निशान नहीं रहन देना, कि लोग किताबां च पढ़िया करनगे, फोटो देखिया करनगे कि इस तरह की एक कौम हुंदी सी, हुंदी सी। इस 1745 की गल है, इस तो 1747 विच फिर छोटा कल्लूकार आउंदा है, फिर विचारे दर्शन करते हैं। और जिन्ना हस्तियां दी अगवाई विच बहुत भयानक समय चो सिखी गुजर के थे, बहुत वड्डी सल्तनत बनती, उन हस्तियां दा दे जिंदगी दे बिरतांत दे दर्शन पहला नवाब कपूर सिंह जी दे, हुन सरदार जस्सा सिंह आलूवालिया। आपां हुण तक देखिया कि सरदार जस्सा सिंह आलूवालिया दा जन्म 1 मई 1716 नूं बाबा बंदा सिंह बहादुर ते उन्होंने नाल 700 सिंघां दी शहीदी तो 3 साल बाद। और एक कुदरत दा खेड सी कि ऐसे समय जदों सरदार जस्सा सिंह आलूवालिया दा जन्म होया, इन्हां दिनां विच ही सरदार चढ़त सिंह शुक्र चक्किया मिसल दे जो मोडी महाराजा रणजीत सिंह दे दादा जी उन्हां दा जन्म होया, इन्हां दिनां विच ही सरदार गुरदयाल सिंह डल्लेवालिया बहुत वड्डी मिसल ओ वी सी ते बहुत बहादुर। और होर बहुत जो बाद विच लीडर बने ते अगवाई की सिखां दी, वो सारिया बहुतियां दा जन्म इन्हां दिनां विच। जिस तरह अकाल पुरख ने आप ही रूहां भेजियां हुण इकट्ठियां ही। 1746 तक आपां देखिया है इतिहास। हुण जस्सा सिंह जी दी उम्र 30 साल दी है जदों के इमनाबाद विच जो दो भरा सी गुरदासपुर दे लखपत राय ते जसपत राय। लखपत राय लाहौर दा गवर्नर सी, जसपत राय इमनाबाद दा फौज दा वड्डा अफसर, पुलिस नहीं सी हुंदी, फौज दा राज सी, ते जिस तरह के जिले दा वड्डा फौज दा कमांडर सी। उसकी मौत हो जाती है जसपत राय दी, क्योंकि उसने सिंघां ते चढ़ाई की थी सी। और लखपत राय अपनी ਪੱਗ ਉਤਾਰ ਕੇ ਯਹੀਆ ਖਾਨ ਜੋ ਗਵਰਨਰ ਹੁੰਦਾ ਹੈ ਜ਼ਕਰੀਆ ਖਾਨ ਦਾ ਲੜਕਾ ਉਸ ਦੇ ਪੈਰਾਂ 'ਤੇ ਰੱਖਦਾ ਹੈ ਕਿ ਜਿੰਨਾ ਚਿਰ ਮੈਂ ਸਿੰਘਾਂ ਦਾ ਖੁਰਾ ਖੋਜ ਨਹੀਂ ਮਿਟਾ ਦਿੰਦਾ ਉਨਾ ਚਿਰ ਕਦੀ ਪੱਗ ਨਹੀਂ ਬੰਨਣੀ। ਪੱਗ ਰਾਜੇ ਲੋਕ ਬੰਨਦੇ ਬੰਨਿਆ ਕਰਦੇ ਸਨ ਜਾਂ ਫਕੀਰ ਲੋਕ। ਮਹਾਰਾਜ ਜੀ ਉਹਨਾਂ ਨੇ ਆਪਾਂ ਨੂੰ ਦੋਵੇਂ ਹੀ ਬਾਦਸ਼ਾਹੀਆਂ ਬਖਸ਼ੀਆਂ, ਫਕੀਰੀ ਬਾਦਸ਼ਾਹੀ ਵੀ ਅਤੇ ਦੁਨਿਆਵੀ ਵੀ। ਹੁਣ ਢੰਡੋਰਾ ਪਿਟਾਇਆ ਗਿਆ ਹੈ ਕਿ ਸਿੱਖਾਂ ਜਿੱਥੇ ਵੀ ਕੋਈ ਮਿਲ ਜਾਵੇ ਗੁਰੂ ਨਾਨਕ ਦਾ ਨਾਮ ਲੈਣ ਵਾਲਾ ਜਾਂ ਗੁਰੂ ਗੋਬਿੰਦ ਸਿੰਘ ਨੂੰ ਮੰਨਣ ਵਾਲਾ ਉਸਨੂੰ ਬਿਨਾਂ ਝਿਜਕ ਕਤਲ ਕਰ ਦਿੱਤਾ ਜਾਵੇ। ਸਾਰੇ ਪਿੰਡਾਂ ਦੇ ਚੌਧਰੀਆਂ ਨੂੰ ਖਬਰ ਪਹੁੰਚਾਈ ਗਈ ਕਿ ਤੁਹਾਡੇ ਪਿੰਡ ਵਿੱਚ ਕੋਈ ਸਿੱਖ ਰਹਿੰਦਾ ਹੋਵੇ ਅਤੇ ਤੁਸੀਂ ਉਹਨੂੰ ਫੜਾਓ ਨਾ ਅਤੇ ਤੁਹਾਨੂੰ ਸਜਾਏ ਮੌਤ ਹੋਏਗੀ। ਇਸ ਲਈ ਪਿੰਡਾਂ 'ਚ ਰਹਿਣਾ ਬਹੁਤ ਮੁਸ਼ਕਲ ਹੋ ਗਿਆ। ਸਿੰਘ ਆਪਣਾ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਅਤੇ ਕੁਝ ਰਾਜਸਥਾਨ ਦੇ ਮਾਰੂਥਲਾਂ ਵਿੱਚ ਚਲੇ ਗਏ ਜਿੱਥੇ ਕਿ ਸ਼ਾਹੀ ਫੌਜਾਂ ਲਈ ਬਹੁਤ ਹੀ ਅਨਕੰਫਰਟੇਬਲ ਸੀ ਪਹੁੰਚਣਾ ਅਤੇ ਉੱਥੇ ਲੜਾਈ ਕਰਨੀ। ਇਹਨਾਂ ਦਿਨਾਂ ਵਿੱਚ 15,000 ਖਾਲਸਾ ਗੁਰਦਾਸਪੁਰ ਵਿੱਚ ਕਾਨੂੰਵਾਨ ਦੇ ਸ਼ੰਭ ਵਿੱਚ ਦਿਨ ਕੱਟੀ ਕਰ ਰਿਹਾ ਸੀ ਔਰ ਇਹਨਾਂ ਵਿੱਚ ਸਰਦਾਰ ਨਵਾਬ ਕਪੂਰ ਸਿੰਘ ਜੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ, ਇਹ ਸਾਰੇ ਮੇਨ ਲੀਡਰ ਇਹ ਸਨ। ਇਸ ਵੇਲੇ ਨਵਾਬ ਕਪੂਰ ਸਿੰਘ ਜੀ ਸਭ ਤੋਂ ਉੱਚੇ ਸਨ ਪਰ ਇਹ ਵੀ ਬਹੁਤ ਵੱਡੇ। ਇਹ ਸਾਰੇ ਇਸ ਸ਼ੰਭ ਵਿੱਚ ਔਰ ਲਖਪਤ ਰਾਏ ਨੂੰ ਖਬਰ ਮਿਲ ਜਾਂਦੀ ਹੈ। ਆਪਾਂ ਪਿਛਲੇ ਸਾਲ ਇਹ ਵਿਚਾਰਿਆ ਸੀ ਸਾਰਾ ਜਿਸ ਨੂੰ ਛੋਟਾ ਘੱਲੂਘਾਰਾ ਕਹਿੰਦੇ। ਛੋਟਾ ਘੱਲੂਘਾਰਾ ਨਹੀਂ ਕਹਿਣਾ ਚਾਹੀਦਾ ਜੀ, ਪਹਿਲਾ ਘੱਲੂਘਾਰਾ ਕਹਿਣਾ ਚਾਹੀਦਾ। ਤੋ ਆਪਾਂ ਸਾਰਾ ਡਿਟੇਲ ਵਿੱਚ ਦੇਖਿਆ ਸੀ। ਹੁਣ ਸਿਰਫ ਇੰਨਾ ਕੀ ਕਿ ਪਿੰਡਾਂ ਦੇ ਲੋਕਾਂ ਨੂੰ ਵੀ ਗੌਰਮੈਂਟ ਨੇ ਕਿਹਾ ਕਿ ਤੁਸੀਂ ਵੀ ਫੌਜ ਦੇ ਨਾਲ ਹੋਵੋ ਅਤੇ ਜਿਹੜੇ ਸਿੱਖ ਤੁਸੀਂ ਮਾਰੋਗੇ ਉਹਨਾਂ ਦਾ ਤੁਹਾਨੂੰ ਇਨਾਮ ਮਿਲੂ। ਸੋ ਫੌਜ ਹੀ ਪਹਿਲਾਂ ਬਹੁਤ ਸੀ ਉਹਨਾਂ ਕੋਲ, ਤੋਪਾਂ ਬੰਦੂਕਾਂ, ਔਰ ਸਿੰਘਾਂ ਕੋਲ ਜੋ ਸਮਾਨ ਸੀ ਉਹ ਬਹੁਤ ਛੇਤੀ ਖਤਮ ਹੋ ਗਿਆ। ਫਿਰ ਵੀ ਸਿੰਘ ਉਹਨਾਂ ਦੇ ਕਾਬੂ ਨਹੀਂ ਆ ਰਹੇ ਸੀ। ਫਿਰ ਲਖਪਤ ਰਾਏ ਨੇ ਅੱਗ ਲਾ ਦਿੱਤੀ ਜੰਗਲ ਨੂੰ ਔਰ ਇਸ ਲੜਾਈ ਵਿੱਚ ਸਰਦਾਰ ਸੁੱਖਾ ਸਿੰਘ ਮਾੜੀ ਕੰਬੋ ਉਹਨਾਂ ਦੀ ਪੱਟ 'ਤੇ ਤੋਪ ਦਾ ਗੋਲਾ ਆਉਣ ਵੱਜਿਆ। ਗੋਲੇ ਲੋਹੇ ਦੇ ਹੁੰਦੇ ਸਨ, ਬਰੂਦ ਦੇ ਨਹੀਂ। ਲੱਤ ਉੱਥੋਂ ਚੂਰੋ ਚੂਰ ਹੋ ਗਈ। ਉਹ ਘੋੜੇ 'ਤੇ ਸਵਾਰ ਸਨ, ਲੜਾਈ ਹੋ ਰਹੀ। ਉਹਨਾਂ ਨੇ ਆਪਣੀ ਦਸਤਾਰ ਅੱਧੀ ਪਾੜ ਕੇ ਉਹ ਲੱਤ ਲਟਕ ਰਹੀ ਹੁਣ ਨਾਲ, ਕਿਉਂਕਿ ਉੱਪਰੋਂ ਸਾਰੀ ਚੂਰਾ ਬਣ ਗਈ। ਉਹਨਾਂ ਨੇ ਅੱਧੀ ਪੱਗ ਪਾੜ ਕੇ ਉਹਦੇ ਨਾਲ ਆਪਣੀ ਹੇਠਲੀ ਲੱਤ ਕਾਠੀ ਨਾਲ ਬੰਨ ਲਈ ਔਰ ਉਸੇ ਤਰ੍ਹਾਂ ਲੜਦੇ ਰਹੇ। रात पै गई। इस हालत विच हैरानगी दिया सब गल्लां हन। खब्बे पासे इधर लहंदे पासे रावी, चढ़दे पासे ब्यासा, दोवां दरियावां विच हड़ाए हुए, और पिछले पासे लखपत राय दी फौज, अगले पासे पहाड़ियां ने वो बंदूकां लैके खलोते हुए। कोई रास्ता नहीं है किसी पासे निकलन दा। हुण इस हालत विच सरदार जस्सा सिंह और सरदार सुखा सिंह ने सलाह की कि वो सौ गए हैं, सारा दिन की लड़ाई दे थके, ते आपां इस वेले उन्हां ते हमला करिए, ते उन्हां कोलों जागण तो सुत्यां नूं जा पईए और घोड़े और शास्त्र खोह लईए। इस तरह किया गया और सरदार सुखा सिंह उस तरह ही घोड़े तो उतरे नहीं। हो रात नूं जदों हमला किया फिर उस हालत विच आप नाल गए। हाँ जी जी, सानू तुसी दसो कि हिस्ट्री दे दर्शन करने और अपने नवीं पीढ़ियां नूं जाणू करवाउणा बहुत जरूरी, ते दूसरा क्योंकि घटनावां ही इन्नियां भयानक हन, सुरती नूं हिला दिंदियां, फिर थोड़ा टाइम लगदा सिमरन विच वापस आउण नूं। सो सानूं दसो कि किस तरह करना चाहिए, सलाह करके संगत।